ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਗੱਲ ਉੱਥੇ ਵੀ ਸ਼ੁਰੂ ਕਰਦੇ ਹਾਂ ਜ਼ਰਾ, ਜਿਹੜੀ ਆਹ ਮੁਰੰਮਤਾਂ ਅਤੇ ਰੈਨੋਵੇਸ਼ਨਸ ਕੀਤੀਆਂ ਜਾ ਰਹੀਆਂ ਨੇ ਸਕੂਲਾਂ ਦੇ ਵਿੱਚ, ਫਿਰ ਉੱਥੇ ਉਦਘਾਟਨੀ ਪੱਥਰ ਲੱਗਦੇ ਨੇ। ਆ ਜਿਹੜੀ ਹੁਣ ਪਖਾਨਾ ਇੱਕ ਰੈਨੋਵੇਟ ਕੀਤਾ, ਆਪਾਂ ਪਿਛਲੇ ਦਿਨਾਂ 'ਚ ਉਹਦੀ ਗੱਲ ਕੀਤੀ ਆ। ਇਹ ਵੀ ਦੱਸਿਓ, ਹੁਣ ਕਈ ਅਜਿਹੇ ਸਕੂਲ ਵੀ ਹੈਗੇ ਨੇ ਜਿੱਥੇ ਮੁੰਡਿਆਂ ਅਤੇ ਕੁੜੀਆਂ ਲਈ, ਬੱਚੇ ਅਤੇ ਮੁੰਡਿਆਂ ਅਤੇ ਬੱਚੀਆਂ ਲਈ ਸੇਮ ਵਾਸ਼ਰੂਮ ਦੀ ਇੱਕੋ ਹੀ ਵਾਸ਼ਰੂਮ ਆ, ਉੱਥੇ ਕੋਈ ਤਬਦੀਲੀਆਂ ਜਾਂ ਉੱਥੇ ਵਾਸ਼ਰੂਮ ਫੈਸਿਲਿਟੀਜ਼ ਦੇ ਵਿੱਚ ਵਿਸਥਾਰ ਕਰਨ ਬਾਰੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ?
ਪਹਿਲੀ ਤਾਂ ਗੱਲ ਇਹ ਹੈ ਵਿਜੇ ਜੀ ਕਿ ਪੰਜਾਬ ਦੇ ਵਿੱਚ ਇਹ ਪਖਾਨਾ ਮੁਰੰਮਤ ਵਾਲੇ ਜਾਂ ਮੁਰੰਮਤ ਚਾਰ ਦੀਵਾਰੀ ਦੀ ਮੁਰੰਮਤ ਵਾਲੇ ਨੀਂਹ ਪੱਥਰਾਂ ਦਾ ਹਨੇਰੀ ਲਿਆਤੀ ਸੀ ਇਹਨਾਂ ਨੇ। ਇਹ ਇੱਕ ਥਾਂ ਨਹੀਂ, ਮਤਲਬ ਦਰਜਨਾਂ ਹੀ ਸਕੂਲਾਂ 'ਚ ਇਹੋ ਜਿਹੇ ਪੱਥਰ ਰੱਖੇ ਗਏ। ਕਈਆਂ 'ਚ ਕੰਧਾਂ 'ਚ ਲੱਗ ਗਏ, ਕਈਆਂ 'ਚ ਉਦਘਾਟਨ ਹੋ ਗਏ ਅਤੇ ਕਈਆਂ 'ਚ ਯੂ-ਟਰਨ ਲੈਣ ਤੋਂ ਬਾਅਦ ਅੱਜ ਪ੍ਰੋਫੈਸਰ ਬਲਜਿੰਦਰ ਕੌਰ ਵਾਲਾ ਪੱਥਰ ਪਖਾਨੇ ਦੇ ਬਾਹਰ ਪਿਆ ਸੀ ਥੱਲੇ ਕਿ ਹੁਣ ਲਾਈਏ ਕਿ ਨਾ ਲਾਈਏ, ਕਿਉਂਕਿ ਸਰਕਾਰ ਦਾ ਫੈਸਲਾ ਹੋ ਗਿਆ ਕਿ ਹੁਣ ਇਹ ਤੋਂ ਬਚੋ ਕਿ ਰਹਿਣ ਦਿਓ, ਪਖਾਨਿਆਂ ਦੀ ਮੁਰੰਮਤ ਵਾਲੇ ਨਾ ਲਾਓ, ਇਹ ਫੈਸਲਾ ਲੈ ਲਿਆ। ਯੂ-ਟਰਨ ਲੈਣ 'ਚ ਜਿੰਨੀ ਮਹਾਰਤ ਇਸ ਸਰਕਾਰ ਦੀ ਹੈ ਉਨੀ ਕਿਸੇ ਦੀ ਨਹੀਂ ਰਹੀ। ਜੋੜਾ ਮਾਜਰਾ ਮਾਫ਼ੀ ਮੰਗਿਆ ਹੈ ਨਾ, ਹੁਣ ਉਹ ਯੂ-ਟਰਨ ਹੋ ਗਿਆ, ਫਿਰ ਹੁਣ ਪਖਾਨੇ ਵਾਲਾ ਫੈਸਲਾ ਵਾਪਸ ਲੈ ਲਿਆ, ਯੂ-ਟਰਨ ਹੋ ਗਿਆ। ਕੱਲ੍ਹ ਇੱਕ ਸਿੱਖਿਆ ਅਫਸਰ ਨੇ ਇੱਕ ਜ਼ਿਲ੍ਹੇ ਦੇ ਨੇ ਹੁਕਮ ਕੱਢਤਾ ਕਿ ਇੱਕ ਅਧਿਆਪਕ 10 ਬੱਚਿਆਂ ਨੂੰ ਲੈ ਕੇ ਪਿੰਡ ਦੀਆਂ ਇਲਾਕੇ ਦੀਆਂ ਦੁਕਾਨਾਂ ਚੈੱਕ ਕਰਿਆ ਕਰੂਗਾ, ਇੱਥੇ ਨਸ਼ੇ ਤਾਂ ਨਹੀਂ ਵਿਕਦੇ, ਫਿਰ ਉਹ ਯੂ-ਟਰਨ ਹੋ ਕੇ ਫੈਸਲਾ ਵਾਪਸ ਲੈ ਰਿਹਾ। ਮਤਲਬ ਹੁਣ ਬੱਚੇ ਚੈੱਕ ਕਰਨ ਜਾਣਗੇ? ਤੁਸੀਂ ਪੁਲਿਸ ਕੱਢ ਲਈ ਰੱਖੀ ਆ, ਪ੍ਰਸ਼ਾਸਨ ਕੱਢ ਲਈ ਰੱਖਿਆ, ਸਰਕਾਰਾਂ ਕੱਢ ਲਈ ਰੱਖਿਆ, ਜੇ ਕੰਮ ਨਿਆਣੇ ਦੀ ਕਰਨਾ
ਜੇ।
ਸੋ ਇਹ ਜੇ ਬੇਤੁਕੇ ਫੈਸਲੇ, ਬੇਮਾਇਨੇ ਵਾਲੇ ਫੈਸਲੇ ਕੌਣ ਕਰਾਉਂਦਾ, ਮੈਨੂੰ ਸਮਝ ਨਹੀਂ ਆਉਂਦੀ। ਆ ਪਖਾਨਿਆਂ ਦੀ ਮੁਰੰਮਤ ਵਾਲਾ, ਚਾਰ ਦੀਵਾਰੀ ਦੀ ਮੁਰੰਮਤ ਵਾਲਾ ਇਹ ਫਾਰਮੂਲਾ ਮੈਨੂੰ ਨਹੀਂ ਪਤਾ ਕਿ ਦਿੱਲੀ ਵਾਲਿਆਂ ਦੀ ਸਲਾਹ ਸੀ। ਜੇ ਉਹਨਾਂ ਦੀ ਸਲਾਹ ਸੀ, ਸਾਡੇ ਵਾਲਿਆਂ ਨੂੰ ਇੰਨਾ ਵੀ ਟੋਕਣ ਦਾ ਵੀ ਹੱਕ ਨਹੀਂ ਗਾ ਕਿ ਉਹ ਦੱਸ ਸਕਣ ਕਿ ਭਾਈ ਇਹ ਤੁਹਾਡੇ ਦਿੱਲੀ ਨਗਰ ਨਿਗਮ 'ਚ ਫਾਰਮੂਲੇ ਚੱਲਦੇ ਹੋਣੇ, ਪੰਜਾਬ 'ਚ ਨਹੀਂ ਚੱਲਣੇ। ਤੋ 25 ਕਰੋੜ ਖਰਚ ਕੇ ਵੀ ਜੇ ਬਦਨਾਮੀ ਉਹ ਖੱਟਣੀ ਆ ਤੁਸੀਂ
ਜੀ,
ਤਾਂ ਫਿਰ ਕਿਉਂ ਲਿਆ ਇਹ ਪੰਗਾ? ਮਤਲਬ ਇੰਨੀ ਸੋਸ਼ਲ ਮੀਡੀਆ 'ਤੇ ਹਨੇਰੀ ਆਈ ਪਈ ਆ ਪੰਜਾਬ ਦੀਆਂ ਪਿੰਡਾਂ 'ਚ, ਸੱਥਾਂ 'ਚ ਵੀ ਤੇ ਪੰਜਾਬ ਦੀਆਂ ਰੋਡਵੇਜ ਦੀਆਂ ਬੱਸਾਂ 'ਚ ਵੀ। ਜੇ ਸਭ ਤੋਂ ਵੱਧ ਕਿਸੇ ਦੀ ਅੱਜ ਭੰਡੀ ਪ੍ਰਚਾਰ ਹੋ ਰਹੀ ਆ ਤਾਂ ਸਕੂਲ ਦੀ ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਜੋ ਇਹਨਾਂ ਨੇ ਫਿਜ਼ਾ ਬਣਾਈ ਆ ਪੰਜਾਬ ਦੀ, ਉਹਦੀ ਹੋ ਰਹੀ ਆ। ਹੁਣ ਇਹਨੂੰ ਤੁਸੀਂ 2-3 ਨੁਕਤਿਆਂ ਤੋਂ ਸਮਝਿਓ
ਜੀ,
ਮਤਲਬ ਕੰਮ ਕਿਵੇਂ ਕਰਦੀਆਂ ਸਰਕਾਰਾਂ। ਇੱਕ ਹੁਕਮ ਭੇਜਿਆ ਕੱਲ ਕਿ ਜੀ ਸਾਰੇ ਸਕੂਲ ਮੁਖੀ ਸਾਹਿਬਾਨਾਂ ਨੂੰ ਹੈੱਡ ਆਫਿਸ ਤੋਂ ਮਿਲੇ ਸੰਦੇਸ਼ ਮੁਤਾਬਕ ਕੱਲ੍ਹ ਹੋਣ ਵਾਲੀ ਇਵੈਂਟ ਨੂੰ ਛੱਡ ਕੇ ਬਾਕੀ ਆਉਂਦੇ ਦਿਨਾਂ ਵਿੱਚ ਕਿਸੇ ਵੀ ਟੋਇਲਟ ਬਲਾਕ ਲਈ ਪੱਥਰ ਨਹੀਂ ਲਾਏ ਜਾਣ, ਬਾਕੀ ਪ੍ਰੋਗਰਾਮ ਪਹਿਲਾਂ ਵਾਂਗ ਹੀ ਹੋਣਗੇ, ਨੋਟ ਕਰ ਲਿਆ ਜਾਵੇ। ਮਤਲਬ 12 ਤਰੀਕ ਤੋਂ ਇਹ ਹੁਕਮ ਆਪਾਂ ਕੱਲ੍ਹ ਗੱਲ ਕਰ ਰਹੇ ਸੀ
ਜੀ।
ਵਿਜੇ ਜੀ, ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਗਰੁੱਪ ਬਣੇ ਨੇ, ਵਟਸਐਪ ਗਰੁੱਪ
ਜੀ,
ਅੱਗੇ ਉਹਨਾਂ ਨਾਲ ਪ੍ਰਿੰਸੀਪਲਾਂ ਦੇ ਵਟਸਐਪ ਗਰੁੱਪ ਬਣੇ ਨੇ, ਪ੍ਰਿੰਸੀਪਲਾਂ ਦੇ ਅੱਗੇ ਆਪਣੇ ਸਟਾਫ ਨਾਲ ਵਟਸਐਪ ਗਰੁੱਪ ਬਣੇ ਨੇ। ਥੱਲੇ ਕੋਈ ਹੁਕਮ ਨਹੀਂ ਕਿਹਦੇ ਵੱਲੋਂ ਹੈ, ਪਰ ਉਹ ਸਭ ਨੂੰ ਪਤਾ ਕਿ ਹੁਕਮ ਆਕਾ ਵੱਲੋਂ ਆਇਆ, ਆਕਾ ਨੂੰ ਹੁਕਮ ਉੱਪਰ ਵਾਲੇ ਆਕਾ ਤੋਂ ਆਇਆ, ਆਕਾ ਨੂੰ ਹੁਕਮ ਦਿੱਲੀ ਤੋਂ ਆਇਆ। ਸੋ ਬਿਨਾਂ ਨਾਂ ਤੋਂ ਹੁਕਮ ਆਉਂਦੇ ਨੇ। ਨਵਾਂ ਹੁਕਮ ਆਇਆ ਅੱਜ, ਤਾਜ਼ਾ ਹੁਕਮ ਸੁਣੋ, ਜਿਹੜਾ ਸਿੱਖਿਆ ਵਿਭਾਗ ਨਾਲ ਸੰਬੰਧਿਤ ਜ਼ਿਲ੍ਹਾ ਵਾਈਜ਼ ਵਾਲੇ ਵਟਸਐਪ ਗਰੁੱਪਾਂ 'ਚ ਚੱਲਿਆ
ਜੀ।
ਸਤਿਕਾਰ ਜੀ, ਉਹ ਜ਼ਿਲ੍ਹਾ ਜਿਹੜਾ ਵੀ ਜ਼ਿਲ੍ਹਾ ਹੈ ਉਹਦਾ ਨਾਂ ਪਾ ਲਓ, ਵਿੱਚੋਂ ਵੀ ਜਿਵੇਂ ਕਿ ਵਾਰ ਵਾਰ ਆਪਣੀ ਚਰਚਾ ਹੋਈ ਆ ਆਪਸ ਦੇ ਵਿੱਚ, ਉਸ ਮੁਤਾਬਕ ਸਵੇਰੇ ਅਸੀਂ ਮੰਤਰੀ ਸਾਹਿਬ ਦੇ ਟਵਿੱਟਰ ਅਕਾਊਂਟ 'ਤੇ ਨਜ਼ਰ ਰੱਖਣੀ ਹੈ। ਮਤਲਬ ਇਹ ਗਰੁੱਪਾਂ 'ਚ ਤੈਅ ਹੋਇਆ ਹੋਇਆ ਪਹਿਲਾਂ ਤੋਂ ਹੀ, ਅਤੇ ਉਹ ਸਵੇਰ ਤੋਂ ਜੋਬ ਸ਼ੁਰੂ ਹੋ ਰਹੀ ਆ ਕਿ ਮੰਤਰੀ ਜੀ ਦੇ ਟਵਿੱਟਰ ਅਕਾਊਂਟ 'ਤੇ ਨਜ਼ਰ ਰੱਖਣੀ ਹੈ। ਹੁਣ ਮੰਤਰੀ ਜੀ ਕਿਹੜੇ ਨੇ? ਸਿੱਖਿਆ ਮੰਤਰੀ, ਕਿਉਂਕਿ ਸਿੱਖਿਆ ਵਾਲਾ ਗਰੁੱਪ 'ਚ ਗੱਲ ਹੋ ਰਹੀ ਹੈ
ਜੀ।
ਅਕਾਊਂਟ ਨੂੰ ਫੋਲੋ ਕਰ ਲੈਣਾ, ਜਦੋਂ ਵੀ ਉਹਨਾਂ ਦਾ ਕੋਈ ਅਪਡੇਟ ਆਉਂਦਾ ਆਪਾਂ ਨਾਲ ਦੀ ਨਾਲ 15-15 ਰੀਟਵੀਟ ਕਰਾਉਣੇ ਹਨ। ਇਹ ਮਾਸਟਰ ਨੂੰ ਜੋਬ, ਮੈਂ ਪਹਿਲਾਂ ਹੀ ਕਹਿ ਰਹੇ ਸੀ ਕਿ PR ਲਈ ਵਰਤਣਗੇ ਮਾਸਟਰ ਨੂੰ
ਜੀ,
ਇਹਨਾਂ ਨੇ ਕੰਮ ਲੈਣੇ ਆ, ਹੁਕਮ ਆ ਗਿਆ
ਪਬਲਿਕ ਰਿਲੇਸ਼ਨ ਲਈ। ਇੱਥੇ ਇੱਕ ਵਾਰ ਇੱਕਦਮ PR ਸੁਣਦੇ ਹੀ ਉਹ ਦੂਜਾ PR ਦਿਮਾਗ 'ਚ ਆ ਜਾਂਦਾ ਜੀ ਜੀ।
ਅੱਛਾ, ਤੋ 15-15 ਰੀਟਵੀਟ ਕਰਾਉਣੇ ਨੇ
ਜੀ,
ਤੇ ਨਾਲ ਕਮੈਂਟ ਕਰਨੇ ਉਹਨਾਂ ਦੀ ਟਵੀਟ ਉੱਤੇ #, ਪੰਜਾਬ ਸਿੱਖਿਆ ਕ੍ਰਾਂਤੀ ਲਿਖਣਾ ਹੈ
ਜੀ।
ਤੁਹਾਡੇ ਦੁਆਰਾ ਕਰਾਏ ਗਏ ਰੀਟਵੀਟ ਦਾ ਲਿੰਕ ਕਾਪੀ ਕਰਕੇ ਆਪਣੇ ਕੋਲ ਸੇਵ ਕਰ ਲੈਣਾ, ਕੱਲ ਆਪ ਜੀ ਨੂੰ ਇੱਕ ਗੂਗਲ ਫੋਰਮ ਸ਼ੇਅਰ ਹੋਏਗਾ, ਉਸ ਵਿੱਚ ਪੋਸਟ ਕਰ ਦੇਣਾ ਧੰਨਵਾਦ ਸਾਹਿਬ। ਹੁਣ ਇਹ ਮਾਸਟਰਾਂ ਦਾ ਕੰਮ ਹੈ
ਜੀ,
ਮਾਸਟਰਾਂ ਤੋਂ ਪੜ੍ਹਾਈ ਦਾ ਕੰਮ ਨਹੀਂ ਲੈਣਾ। ਮਾਸਟਰ ਹਰ 5 ਮਿੰਟ ਬਾਅਦ ਚੈੱਕ ਕਰੇ ਕਿ ਮੰਤਰੀ ਜੀ ਨੇ ਕੋਈ ਟਵੀਟ ਤਾਂ ਨਹੀਂ ਕਰਤਾ, ਜੇ ਕਰਤਾ ਉਹਨੂੰ ਜਦੋਂ ਰੀਟਵੀਟ ਕਰਨਾ, ਫਿਰ ਉਹਦੀ ਰਿਪੋਰਟ ਵੀ ਦੇਣੀ ਹੈ ਕਿ ਲਓ ਜੀ ਕੰਮ ਹੋ ਗਿਆ।
ਜੀ
ਹੁਣ ਸਵਾਲ ਇੱਥੋਂ ਆਉਂਦਾ ਕਿ ਜੇ ਤੁਸੀਂ ਇਹ ਨੀਤੀ ਬਣਾਉਣ ਤੁਰੇ ਕਿ ਜੀ ਆਪਾਂ ਉਦਘਾਟਨ ਪੱਥਰ ਲਾਉਣਾ 1 ਲੱਖ ਤੋਂ ਉੱਪਰ ਵਾਲੇ ਖਰਚੇ ਦਾ, ਜਿਹੜਾ ਮਰਜ਼ੀ ਕੰਮ ਲਈ ਹੋਇਆ ਹੋਵੇ। ਅੱਜ ਸਿੱਖਿਆ ਮੰਤਰੀ ਸਾਹਿਬ ਗੱਲ ਕਰ ਰਹੇ ਸੀ, ਮੀਡੀਆ ਨੂੰ ਸੰਬੋਧਨ ਸੀ, ਲੋਕਾਂ ਨੂੰ ਸੰਬੋਧਨ ਸੀ, ਕਹਿੰਦੇ ਪਿਛਲੇ 70 ਸਾਲਾਂ ਦੇ ਵਿੱਚ ਜੇ ਇਹ ਟੋਇਲਟ ਬਣੇ ਹੁੰਦੇ, ਮੁਰੰਮਤ ਹੋਏ ਹੁੰਦੇ, ਤਾਂ ਸਾਨੂੰ ਕਾਹਨੂੰ ਉਦਘਾਟਨ ਕਰਨੇ ਪੈਂਦੇ। ਮਤਲਬ ਤੁਸੀਂ ਕੋਈ ਕਾਲਜ ਨਾ ਬਣਾਇਓ ਨਵਾਂ, ਕੋਈ ਸਕੂਲ ਨਾ ਬਣਾਇਓ ਨਵਾਂ, ਕੋਈ ਯੂਨੀਵਰਸਿਟੀ ਨਾ ਖੋਲਿਓ ਨਵੀਂ, ਕੋਈ ਹਸਪਤਾਲ ਨਾ ਬਣਾਇਓ, ਕੋਈ ਡਿਸਪੈਂਸਰੀ ਨਾ ਬਣਾਓ। ਪੱਥਰ ਲਾਉਣੇ ਤਾਂ ਇਹੋ ਜਿਹੇ ਬੜੇ ਕੰਮ ਕਰਕੇ ਲਾਓ ਨਾ, ਕੌਣ ਰੋਕਦਾ? ਇਹਦਾ ਮਤਲਬ ਤੁਹਾਡਾ ਵਿਜ਼ਨ ਕੀ ਆ? ਮੁਰੰਮਤ ਇਹ ਤੁਹਾਡਾ ਵਿਜ਼ਨ ਆ, ਤੁਹਾਡਾ ਵਿਜ਼ਨ ਇੱਥੇ ਖੜਾ ਕਿ ਅਸੀਂ ਪੱਥਰ ਲਵਾਉਣਾ ਕਿਵੇਂ। ਹਰ ਮੰਤਰੀ 92 MLA ਦੇ 94 ਹੋ ਗਿਆ, ਆਮ ਆਦਮੀ ਦੇ 94 ਤੁਸੀਂ ਵਿਵਾਦ ਸਿਹੜ ਲਏ ਇਹਦੇ ਵਿੱਚੋਂ। ਜਿਹੜੀ ਗੱਲ ਤੁਸੀਂ ਸਵਾਲ ਪੁੱਛ ਰਹੇ ਹੋ ਨਾ, ਹੁਣ ਮੰਤਰੀ ਸਾਹਿਬ ਨੇ ਇਹ ਵੀ ਕਿਹਾ
ਜੀ
ਕਿ ਜੀ 70 ਸਾਲਾਂ ਚ ਜੇ ਕੰਮ ਹੋਏ ਹੁੰਦੇ ਸਾਨੂੰ ਕਰਨ ਦੀ ਲੋੜ ਨਾ ਪੈਂਦੀ। ਚਲੋ ਜਿਹੜਾ ਕੰਮ ਤੁਹਾਡੇ ਰਾਜ ਚ ਹੋ ਗਿਆ ਉਹਨੂੰ ਦਰੁਸਤ ਕਰ ਲੈਂਦੇ। ਜਿਹੜੇ ਸਕੂਲ ਦੀ ਤੁਸੀਂ ਗੱਲ ਕਰ ਰਹੇ ਹੋ, ਮੁੰਡੇ ਕੁੜੀਆਂ ਦਾ ਇੱਕੋ ਸਕੂਲ ਇੱਕੋ ਬਾਥਰੂਮ, ਇਹ ਜਲੰਧਰ ਖੇਤਰ ਦਾ, ਜਲੰਧਰ ਜ਼ਿਲ੍ਹੇ ਦਾ ਸਕੂਲ ਹੈ। ਜਲੰਧਰ ਜ਼ਿਲ੍ਹੇ ਦੇ ਵਿੱਚ ਬਲਾਕ ਹੈ ਲੋਹੀਆਂ, ਲੋਹੀਆਂ ਬਲਾਕ ਦੇ ਵਿੱਚ ਪਿੰਡ ਹੈ ਮੰਡਲਾ ਛੰਨਾ। ਮੰਡਲਾ ਛੰਨਾ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਜੀ, ਮੁੰਡੇ ਕੁੜੀਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਚੱਲਦਾ। ਉਸ ਦੇ ਵਿੱਚ ਵੀ ਉਹ ਸਕੂਲ ਵੀ 2023 ਚ ਪੰਜਾਬ ਚ ਜਿਹੋ ਜਿਹੇ ਮੀਂਹ ਬਰੇ ਸੀ, ਹੜ੍ਹ ਆਏ ਸੀ, ਬੜੀਆਂ ਫਸਲਾਂ ਨੁਕਸਾਨੀਆਂ ਗਈਆਂ, ਲੋਕਾਂ ਦਾ ਨੁਕਸਾਨ ਹੋਇਆ, ਘਰਾਂ ਚ ਪਾਣੀ ਵੜਿਆ, ਉਹ ਇਹ ਸਕੂਲ ਵੀ, ਸਕੂਲ ਦੀ ਇਮਾਰਤ ਵੀ ਉਸ ਮੀਂਹ ਦੀ ਮਾਰ ਹੇਠ ਆਈ, ਉਸ ਹੜ੍ਹ ਦੀ ਮਾਰ ਹੇਠ ਆਈ। ਨਤੀਜਾ ਸਕੂਲ ਦੇ ਕਮਰੇ ਬੈਠ ਗਏ, ਫਰਸ਼ ਤਿੜਕ ਗਏ, ਚਾਰ ਦੀਵਾਰੀ ਡਿੱਗ ਗਈ, 3 ਬਾਥਰੂਮ ਸੀ ਇਸ ਸਕੂਲ ਦੇ ਵਿੱਚ, 3 ਚੋਂ 2 ਬਾਥਰੂਮ ਗਰਕ ਗਏ। ਸੋ ਉਹ ਉਹਦੇ ਵਿੱਚ ਕੋਈ ਨੁਕਸਾਨ ਨਾ ਹੋ ਜਾਵੇ ਬੱਚੇ ਦਾ, ਕੋਈ ਉਹ ਤਾਲੇ ਲੱਗ ਗਏ। 1 ਬਾਥਰੂਮ ਕੰਮ ਕਰਦਾ, 80 ਜਵਾਕ ਪੜ੍ਹਦੇ ਨੇ, ਜਿਹ ਚ ਮੁੰਡੇ ਵੀ ਨੇ ਕੁੜੀਆਂ ਵੀ ਨੇ, ਤੇ 80 ਦੇ 80 ਜਵਾਕ ਇੱਕੋ ਬਾਥਰੂਮ ਲਈ ਜਾਂਦੇ ਨੇ। ਮੀਡੀਆ ਦੀ ਟੀਮ ਪਹੁੰਚੀ ਇਸ ਸਕੂਲ ਦੇ ਵਿੱਚ ਬਕਾਇਦਾ, ਤੇ ਕੁੜੀਆਂ ਨੇ ਦੱਸਿਆ, ਬੱਚੀਆਂ ਨੇ, ਕਿ ਸਾਨੂੰ ਕਈ ਵਾਰ ਘਰੋਂ ਹੀ ਜਾ ਕੇ ਆਉਣਾ ਪੈਂਦਾ, ਤੇ ਛੁੱਟੀ ਤੋਂ ਬਾਅਦ ਘਰੇ ਹੀ ਜਾਣਾ ਪੈਂਦਾ, ਕਿ ਜੇ ਅਸੀਂ ਬਾਥਰੂਮ ਕੰਨੀ ਜਾਂਦੇ ਹਾਂ ਤਾਂ ਪਹਿਲਾਂ ਹੀ ਮੁੰਡੇ ਖੜੇ ਹੁੰਦੇ ਨੇ, ਸਾਨੂੰ ਪਿਛਾ ਮੁੜਨਾ ਪੈਂਦਾ। ਤੇ ਹਾਲਤ ਇਹ ਹੈ ਕਿ ਬਾਥਰੂਮ ਦੇ ਬਾਹਰ ਖੜਨ ਲਈ ਵੀ, ਉਹਦੇ ਗਰਾਊਂਡ ਦੇ ਆਲੇ ਦੁਆਲੇ ਖੜਨਾ ਵੀ ਮੁਸ਼ਕ ਦਾ, ਬਿਮਾਰੀ ਦਾ ਘਰ ਹੈ, ਅੰਦਰ ਜਾਣਾ ਤਾਂ ਇੱਕ ਜੰਗ ਜਿੱਤਣਾ। ਤੇ ਇਹਦਾ ਮਤਲਬ ਇਹ ਨੀ ਗਾ ਕਿ ਸਰਕਾਰ ਨੂੰ ਇਹਦੀ ਨੌਲੇਜ ਨੀ
ਜੀ।
ਹੈੱਡ ਮਾਸਟਰ ਸਾਹਿਬ ਵੀ, ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ, ਮੀਡੀਆ ਨੇ ਉਦੋਂ ਤੱਕ ਜਦੋਂ ਪਹੁੰਚ ਕੀਤੀ, ਉਹਨਾਂ ਨੇ ਦੱਸਿਆ ਕਿ ਹਾਂਜੀ ਸਾਡੇ ਨੋਟਿਸ 'ਚ ਹੈ ਮਸਲਾ, ਤੇ ਅਸੀਂ ਜੀ ਲਿਖਿਆ ਹੋਇਆ ਸਰਕਾਰ ਨੂੰ ਕਿ ਜੀ ਇੱਥੇ ਪਖਾਨੇ ਬਣਨ ਵਾਲੇ ਨੇ, ਠੀਕ ਹੋਣ ਵਾਲੇ ਨੇ, ਅਜੇ ਗ੍ਰਾਂਟ ਨਹੀਂ ਆਈ
ਜੀ।
ਹੁਣ ਠੀਕ ਆ, ਆਪਾਂ ਕਹਿੰਦਾ ਕਿ ਗ੍ਰਾਂਟ ਕਰਕੇ ਕੰਮ ਨਹੀਂ ਹੋਇਆ, ਪਰ ਜਨਾਬ ਇਸ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਬੜੀ ਹੈ
ਜੀ।
ਇਸ ਮੰਡਲਾ ਛੰਨਾ ਦੇ ਸਕੂਲ ਦੇ ਵਿੱਚ 2 ਉਦਘਾਟਨੀ ਪੱਥਰ ਲੱਗ ਰਹੇ ਨੇ, 1 ਚਾਰਦੀਵਾਰੀ ਦੀ ਮੁਰੰਮਤ ਦਾ, 1 ਕਮਰੇ ਦੀ ਮੁਰੰਮਤ ਦਾ, ਤੇ ਜੇ ਉਹ 2 ਲੱਗ ਸਕਦੇ ਨੇ, ਜੇ ਸਕੂਲ ਚ ਬੜੇ ਗਈ ਸਿੱਖਿਆ ਕ੍ਰਾਂਤੀ, ਤੇ ਪਖਾਨੇ ਤੱਕ ਵੀ ਵੜ ਜਾਓ, ਇੱਥੇ ਲਾ ਲਓ ਪੱਥਰ
ਜੀ,
ਜਿੱਥੇ ਸਹੀ ਮਾਇਨੇ ਚ ਲੋੜ ਸੀ। ਸੋ ਉੱਥੇ ਕੰਮ ਨਹੀਂ ਹੋਇਆ। ਹੁਣ ਇਹ ਤੋਂ ਬੜਾ ਮਸਲਾ ਖੜਾ ਹੋ ਗਿਆ, ਇਹ ਤਾਂ ਸਵਾਲ ਇਹਨਾਂ ਲਈ ਬਾਤ ਹੈਗੀ ਹੋਇਆ ਕਿ ਤੁਹਾਨੂੰ ਜਿਹੜਾ ਕੰਮ ਹੋਣਾ ਚਾਹੀਦਾ ਉਹ ਦਿਖਦਾ ਨਹੀਂ ਗਾ, ਤੇ ਜਿਹਦੇ ਤੋਂ ਬਿਨਾਂ ਸਰਦਾ ਹੈ ਉਹ। ਮਸਲਾ ਤਾਂ ਇਹ ਕਿ ਤੁਸੀਂ ਬੱਚਿਆਂ ਨੂੰ ਜਿਹੜਾ ਬੁਨਿਆਦੀ ਢਾਂਚਾ ਉਹ ਦਿਓ, ਤੇ ਨਾਲ ਦੀ ਨਾਲ ਪੜ੍ਹਾਈ ਦਾ ਪੱਧਰ ਦਿਓ। ਅੱਜ ਦੀ ਤਰੀਕ 'ਚ ਕਿਤਾਬਾਂ ਪੂਰੀਆਂ ਪਹੁੰਚਣੀਆਂ ਚਾਹੀਦੀਆਂ ਸਕੂਲਾਂ 'ਚ, ਐਡਮਿਸ਼ਨਾਂ ਦੇ ਦਿਨ ਨੇ, ਤੇ ਉਹ ਕਿਤਾਬਾਂ ਦਾ ਮਸਲਾ ਨਾ ਹੋਵੇ, ਕੋਈ ਬਾਤ ਨਾ ਪੁੱਛੇ, ਕੋਈ ਸਵਾਲ ਨਾ ਪੁੱਛੇ, ਪਾਈ ਜਾਓ ਇੱਧਰ ਰੌਲਾ। ਪਰ ਨਵਾਂ ਮਸਲਾ ਇਹ ਖੜਾ ਹੋ ਗਿਆ ਕਿ ਸਰਕਾਰ ਨੇ ਹੁਕਮ ਦੇ ਤੇ ਵਿਜੇ ਜੀ ਕਿ ਵੀ ਹੁਣ ਪਖਾਨਿਆਂ ਦੇ ਉਦਘਾਟਨ ਵਾਲੇ ਜਾਂ ਮੁਰੰਮਤ ਵਾਲੇ ਪੱਥਰ ਨਹੀਂ ਲਾਉਣੇ। ਸਕੂਲਾਂ ਨੇ, ਕਿਸੇ ਨੇ ਟੈਂਟ ਦੀ ਸਾਈ ਦਿੱਤੀ ਵੀ ਆ, ਕਿਸੇ ਨੇ ਫਿਰ ਮੋਬਾਈਲ ਵਾਲਿਆਂ ਨੂੰ, ਕੈਮਰੇ ਵਾਲਿਆਂ ਨੂੰ ਸਾਈ ਦਿੱਤੀ ਵੀ ਆ, ਕਿਸੇ ਨੇ ਸਮੋਸੇ ਵਾਲਿਆਂ ਨੂੰ ਸਾਈ ਦਿੱਤੀ ਵੀ ਆ, ਕਿਸੇ ਨੇ ਪੱਥਰ ਬਣਵਾ ਲਏ, ਹੈਂ, ਕਿਸੇ ਨੇ ਹਾਰ ਮੋਮੈਂਟੋ ਤਿਆਰ ਕਰਾ ਲਏ। ਉਹ ਖਰਚਾ ਸਾਰਾ ਮਾਸਟਰ ਨੇ ਆਪਣੀ ਜੇਬ ਚੋਂ ਕਰੀ ਬੈਠੇ ਨੇ, ਤੇ ਜਿਹੜਾ ਉਹ 20,000 ਰੁਪਇਆ ਆਉਣਾ, ਜੇ ਸਕੂਲ ਚੋਂ ਪੱਥਰ ਲੱਗਿਆ ਹੀ ਨਾ ਤਾਂ 20,000 ਕਦੋਂ ਆਊਗਾ ਤੇ ਕਿਵੇਂ ਆਊਗਾ? ਤੇ ਜਿਹੜਾ 5,000 ਪੱਥਰ ਦਾ ਮਿਲਣਾ ਸੀ, ਪੱਥਰ ਵਾਲਾ ਤਾਂ ਪੈਸੇ ਲਊਗਾ, ਚਾਹੇ ਲਾਓ ਚਾਹੇ ਨਾ ਲਾਓ
ਜੀ,
ਉਹ ਬਿੱਲ ਕਿਹੜੇ ਖਾਤੇ ਜਾਣੇ? ਤੁਸੀਂ ਤਾਂ ਫੈਸਲਾ ਕਰ ਲਿਆ ਕਿ ਰੱਦ ਕਰ ਦਿਓ। ਸੋ ਮਾਸਟਰ ਦੀ ਨਵੀਂ ਸਥਿਤੀ। ਸੋ ਕਿੰਨੇ ਪਹਿਲੂ ਨੇ ਜਿਹੜੇ ਧਿਆਨ ਮੰਗਦੇ ਨੇ, ਪਰ ਜੇਕਰ ਤੁਹਾਨੂੰ ਸਹੀ ਲੋੜਵੰਦ ਵਾਲੀ ਥਾਂ ਵੀ ਕੰਮ ਨਹੀਂ ਦਿਖਦਾ, ਤੇ ਤੁਸੀਂ ਸਿਰਫ ਇਸ ਲਈ ਉਦਘਾਟਨ ਕਰ ਰਹੇ ਹੋ ਕਿ ਉਦਘਾਟਨ ਦੀ ਖਬਰ ਲੱਗਣੀ ਚਾਹੀਦੀ ਆ, ਤਾਂ ਫਿਰ ਇਹ ਸਿੱਖਿਆ ਕ੍ਰਾਂਤੀ ਅਜਿਹੀ, ਤੁਸੀਂ ਸਿੱਖਿਆ ਨੀਤੀ ਦੇ ਕਿਤੇ ਸਟੈਂਡ ਹੀ ਨਹੀਂ ਲਿਆ। ਜਿਹੜਾ ਕੇਂਦਰ ਨਵੀਂ ਸਿੱਖਿਆ ਪਾਲਿਸੀ ਤੇ ਕੰਮ ਕਰ ਰਿਹਾ, ਤਾਮਿਲਨਾਡੂ ਵਰਗੇ ਸੂਬੇ ਸਟੈਂਡ ਲੈ ਰਹੇ ਨੇ, ਤੁਸੀਂ ਮੀਟਿੰਗਾਂ 'ਚ ਜਾ ਕੇ ਵੀ ਆ ਕੇ ਮੂੰਹ ਨਹੀਂ ਖੋਲਿਆ ਮੁੜ ਕੇ
ਜੀ।
ਸੋ ਜਿਹੜੇ ਮਾਸਟਰਾਂ ਨੂੰ ਤੁਸੀਂ ਆ ਆਪਣੇ ਕੰਮਾਂ ਲਈ, ਪਬਲਿਕ ਰਿਲੇਸ਼ਨ ਲਈ ਵਰਤ ਰਹੇ ਹੋ, ਤੁਸੀਂ ਕਹਿੰਦੇ PR ਨਹੀਂ ਕਹਿਣਾ, ਸੋ ਉਹ ਕੰਮਾਂ ਲਈ ਜਿਹੜੇ ਤੁਸੀਂ ਵਰਤ ਰਹੇ ਹੋ ਹੈ ਨਾ, ਉਹਨਾਂ ਮਾਸਟਰਾਂ ਤੁਸੀਂ ਸਿੱਖਿਆ ਕ੍ਰਾਂਤੀ ਲਈ ਵਰਤਦੇ ਨਾ ਕਿ ਹਾਂ ਭਾਈ ਆਹ ਸਿੱਖਿਆ ਪਾਲਿਸੀ ਜਿਹੜੀ ਕੇਂਦਰ ਲਿਆ ਆਪਾਂ ਇਹਦੇ ਖਿਲਾਫ਼ ਕ੍ਰਾਂਤੀ ਲਈਏ, ਸਾਡੇ ਸੂਬੇ ਦਾ ਵਿਰਸਾ ਰੋਲਤਾ, ਇਤਿਹਾਸ ਰੋਲਤਾ, ਕਿਤਾਬਾਂ ਦਾ ਸਿਲੇਬਸ ਬਦਲਤਾ, ਉੱਥੇ ਕੋਈ ਸਰਕਾਰ ਦੀ ਲੜਾਈ ਹੋਈ?
ਜੀ
ਸੋ ਇਹ ਸਿੱਖਿਆ ਕ੍ਰਾਂਤੀ ਨਹੀਂ, ਜਿਹੜਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਪੱਥਰ ਕ੍ਰਾਂਤੀ ਹੈ ਅਤੇ ਕਿਸੇ ਦਿਨ ਵੱਡੇ ਘਪਲੇ ਦੇ ਰੂਪ 'ਚ ਸਾਹਮਣੇ ਆਊਗੀ।
ਸਾਡੇ ਨਾ ਸੁਣਨ ਵਾਲੇ ਕੋਈ ਵਟਸਐਪ 'ਤੇ ਮੈਸੇਜ ਭੇਜ ਰਹੇ ਨੇ, ਸਾਡੇ ਲਿਸਨਰ ਨੇ ਪਰਮਵੀਰ ਜੀ, ਉਹਨਾਂ ਨੇ ਮੈਸੇਜ ਭੇਜਿਆ ਟਾਈਮਸ ਆਫ ਇੰਡੀਆ ਦੇ ਵਿੱਚ ਇੱਕ ਤਸਵੀਰ ਛਪੀ ਇੱਕ ਸੁਰਖੀ ਦੇ ਨਾਲ ਕਿ ਆਹ ਜਿਹੜੇ ਇਨੋਗਰੇਸ਼ਨ ਵਾਸਤੇ ਆ ਪੱਥਰ ਲਗਾਏ ਜਾ ਰਹੇ ਨੇ, ਇਹਦੇ ਕਰਕੇ ਟ੍ਰੋਲਿੰਗ ਬੜੀ ਹੋ ਰਹੀ ਸਰਕਾਰ ਦੀ। ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਆ ਅਤੇ ਉਹਦੇ ਨਾਲ ਟਾਈਟਲ ਲਿਖਿਆ ਹੋਇਆ ਟਾਇਲਟ ਕਿੰਗ ਆਫ ਪੰਜਾਬ। ਇਹ ਟਾਈਮਸ ਆਫ ਇੰਡੀਆ ਦੇ ਵਿੱਚ ਜੀ ਇਹ ਗੱਲ ਨਸ਼ਰ ਕੀਤੀ ਗਈ ਹੈ ਇਸ ਹਿਸਾਬ ਨਾਲ।
ਬਿਲਕੁਲ ਤੁਸੀਂ ਹਿਸਾਬ ਲਾ ਲਓ ਸੀ ਵਿੱਚ ਹਾਲਤ
ਜੀ। ਅੱਛਾ ਦੀਪਕ ਜੀ ਦੱਸਿਓ, ਧਰਨਿਆਂ ਕਾਰਨ ਬੰਦ ਹੋਏ ਜਿਹੜੇ ਟੋਲ ਪਲਾਜ਼ਿਆਂ ਦੇ, ਕੇਂਦਰ ਵੱਲੋਂ 1638 ਕਰੋੜ ਰੁਪਈਏ ਮੰਗੇ ਗਏ ਨੇ, ਹੁਣ ਇਹ ਦੇਣਦਾਰੀ ਕੱਢ ਦਿੱਤੀ ਆ?
ਹਾਂਜੀ ਪੰਜਾਬ ਦੇ ਸਰ, ਤੇ ਇਹ ਕੇਂਦਰ ਦਾ ਰਵੱਈਆ ਕੋਈ ਨਵਾਂ ਨਹੀਂ ਆ ਜਿਹਾ। ਕਾਂਗਰਸ ਦੇ ਕਾਰਜਕਾਲ ਦੇ ਵਿੱਚ ਵੀ ਇੱਕ ਬਾਰਡਰ ਸੂਬਾ ਹੋਣ ਦੇ ਬਾਵਜੂਦ ਜਦੋਂ ਕਹਿੰਦੇ ਜੀ ਕਿ ਖੜਕੂਵਾਦ ਆ ਗਿਆ ਜੀ, ਜਿਹਨੂੰ ਇਹ ਟੈਰਰਿਜ਼ਮ ਅੱਤਵਾਦ ਦਾ ਨਾਂ ਦਿੰਦੇ ਨੇ, ਉਸ ਸਾਰੇ ਦੌਰ ਦੇ ਵਿੱਚ ਅਸੀਂ ਪੰਜਾਬ ਦੇ ਆਪਣੇ ਸੈਂਕੜੇ ਪੁੱਤ ਗਵਾਏ, ਹਜ਼ਾਰਾਂ ਘਰਾਂ ਦੇ ਵਿੱਚ 70 ਵਿਛੇ, ਹੈ ਨਾ, ਪੁਲਿਸ ਵਾਲੇ ਵੀ ਮਰੇ, ਖਾੜਕੂ ਵੀ ਮਰੇ, ਝੂਠੇ ਅਤੇ ਸੱਚੇ ਪੁਲਿਸ ਮੁਕਾਬਲੇ 'ਚ ਵੀ ਮਰੇ, ਆਮ ਨਾਗਰਿਕ ਵੀ ਮਰੇ, ਧਰਮ ਅਤੇ ਜਾਤ ਵੀ ਨਿਸ਼ਾਨੇ 'ਤੇ ਰੱਖ ਕੇ ਘਟਨਾਵਾਂ ਵਾਪਰੀਆਂ, ਪੁਲਿਸ ਵਾਲਿਆਂ ਨੇ ਆਪਣੇ ਬੈਚ ਵੀ ਲਵਾਏ, ਸਾਰਾ ਕੁਛ, ਉਹ ਸਾਰਾ ਅਸੀਂ ਜਾਨੀ ਮਾਲੀ ਨੁਕਸਾਨ ਕਰਾਇਆ। ਆਰਥਿਕ ਤੌਰ 'ਤੇ, ਨੀਤੀ ਦੇ ਤੌਰ 'ਤੇ ਪੰਜਾਬ ਕਿੰਨੇ ਸਾਲ ਪਿੱਛੇ ਗਿਆ, ਅਤੇ ਪਰ ਸਾਨੂੰ ਬਿੱਲ ਭੇਜਿਆ ਗਿਆ ਜੀ ਕਿ ਅਸੀਂ ਫੌਜ ਭੇਜੀ ਸੀ ਜੀ, ਅਸੀਂ ਸੁਰੱਖਿਆ ਦਸਤੇ ਭੇਜੇ ਸੀ ਜੀ, ਉਹਦਾ ਜੀ ਬਿੱਲ ਉਤਾਰ ਦਿਓ, ਤੁਹਾਡੀ ਰੱਖਿਆ ਲਈ ਅਸੀਂ ਆਏ ਸੀ। ਬਈ ਜੇ ਕੇਂਦਰ ਦੀ ਸਰਕਾਰ ਜਿਨ੍ਹਾਂ ਸੂਬਿਆਂ ਤੋਂ ਟੈਕਸ ਲੈ ਕੇ ਚੱਲਦੀ ਆ, ਜੇ ਉਹਦੇ ਲਈ ਵੀ ਉਹ ਲੱਗਦਾ ਕਿ ਸਾਡੀ ਪੁਲਿਸ ਭੇਜਣਾ, ਫੌਜ ਭੇਜਣਾ, ਉਹਦਾ ਵੀ ਸਾਨੂੰ ਮੁੱਲ ਉਤਾਰਨਾ ਚਾਹੀਦਾ, ਨਾਲੇ ਅਸੀਂ ਧੀ ਪੁੱਤ ਗਵਾਈਏ ਆਪਣੇ ਤੇ, ਨਾਲੇ ਪੈਸੇ ਗਵਾਈਏ, ਤੇ ਇਹ ਰਵਾਇਤ ਪੁਰਾਣੀ ਤੁਰੀ ਆਉਂਦੀ ਆ
ਜੀ।
ਤੇ ਜੇ ਇਹ ਕਾਂਗਰਸ ਦੇ ਰਾਜ ਸੀ, ਹੁਣ ਬੀਜੇਪੀ ਦੇ ਰਾਜ 'ਚ ਵੀ ਇਹੀ ਹੈ। ਹੁਣ ਇਸ ਪਹਿਲੂ ਤੇ ਕਹਿੰਦੇ ਜੀ ਕਿਸਾਨ ਅੰਦੋਲਨ ਦੌਰਾਨ 30 ਦਿਨ ਟੋਲ ਪਲਾਜ਼ੇ ਬੰਦ ਹੋ ਜਾਂਦੇ ਨੇ
ਜੀ,
ਤੇ ਇਸ ਲਈ ਉਹ ਟੋਲ ਪਲਾਜ਼ਾ ਕਾਰਨ ਜਿਹੜਾ ਕੰਪਨੀਆਂ ਦਾ ਨੁਕਸਾਨ ਹੋਇਆ, ਉਹਦੀ ਜਿਹੜਾ ਹਰਜਾਨਾ ਹੈ, ਉਹਦੀ ਜਿਹੜੀ ਭਰਪਾਈ ਆ, ਉਹਦਾ ਜਿਹੜਾ ਘਾਟਾ ਹੈ, ਉਹ ਪੰਜਾਬ ਸਰਕਾਰ ਪੂਰਾ ਕਰੇ। ਬਕਾਇਦਾ ਤੌਰ ਤੇ ਨਿਤਿਨ ਗਡਕਰੀ ਵਾਲੇ ਵਿਭਾਗ ਨੇ ਪੰਜਾਬ ਦੇ ਚੀਫ ਸੈਕਟਰੀ ਏਪੀ ਸਿਨਹਾ ਨੂੰ ਚਿੱਠੀ ਲਿਖ ਕੇ ਕਿਹਾ 1638.85 ਕਰੋੜ, 1638.85 ਲੱਖ ਰੁਪਈਆ ਤੁਹਾਡੇ ਕੰਨੀ ਖੜਾ ਹੈ ਜੀ, ਇਹ ਸਾਨੂੰ ਭਰ ਦਿਓ। ਇਹ ਅਕਤੂਬਰ 2020 ਤੋਂ ਲੈ ਕੇ ਨਵੰਬਰ 2024, ਮਤਲਬ 2020 ਤੋਂ ਮਤਲਬ 21 ਦੇ ਵਿੱਚ 1 ਸਾਲ, 22 'ਚ 2 ਸਾਲ, 23 'ਚ 3 ਸਾਲ, 24 'ਚ 4 ਸਾਲ, 4 ਸਾਲਾਂ 1638 ਕਰੋੜ ਕੰਪਨੀਆਂ ਨੂੰ ਘਾਟਾ ਪੈ ਗਿਆ ਕਿਸਾਨ ਅੰਦੋਲਨ ਦੇ ਧਰਨਿਆਂ ਕਰਕੇ, ਤੇ ਜੀ ਇਸ ਲਈ ਵਾਪਸ ਕਰੋ। ਹੁਣ ਪੰਜਾਬ ਸਰਕਾਰ ਨੂੰ ਕੋਈ ਹਿੱਲਜੁਲ ਨਹੀਂ, ਹੋ ਸਕਦਾ ਇੱਕ ਅੱਧੀ ਚਿੱਠੀ ਲਿਖ ਦੇਣ, ਸ਼ਾਇਦ ਉਹ ਵੀ ਨਾ ਲਿਖਣ, ਚੁੱਪ ਕਰਕੇ ਭਰ ਦੇਣਗੇ। ਜੀਰਾ ਸ਼ਰਾਬ ਫੈਕਟਰੀ ਦੇ ਮਾਮਲੇ 'ਚ ਕਿ ਪਾਣੀ ਇੰਨਾ ਗੰਧਲਾ ਹੈ ਜੀ, ਜ਼ਹਿਰੀ ਹੈ ਜੀ, ਲੋਕ ਮਰ ਰਹੇ ਨੇ ਜੀ, ਬਿਮਾਰੀ ਹੈ, ਉੱਥੇ ਧਰਨਾ ਚੱਲ ਰਿਹਾ ਸੀ। ਅਗਲੇ ਕੋਰਟ 'ਚ ਚਲੇਗੀ ਜੀ, ਸਾਡਾ ਇੰਨਾ ਬੰਦ ਰਹਿਣ ਕਰਕੇ ਘਾਟਾ ਪੈ ਗਿਆ ਜੀ, ਪੰਜਾਬ ਸਰਕਾਰ ਨੇ ਘਾਟਾ ਭਰਤਾ ਸੀ, ਤੇ ਹੁਣ ਇਹ ਘਾਟਾ ਵੀ ਭਰ ਦੇਣਗੇ ਭਾਈ ਅਗਲਿਆਂ ਦਾ
ਜੀ।
ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ, ਉਹਨਾਂ ਦੇ ਇਸ਼ਾਰੇ 'ਤੇ ਚੱਲਦੀ ਆ, ਉਹਨਾਂ ਦੇ ਕਹੇ 'ਤੇ ਚੱਲਦੀ ਆ, ਇਸ ਲਈ ਅਗਲੇ ਨੂੰ ਉਹਨਾਂ ਦੀ ਭਰਪਾਈ ਦਾ ਫਿਕਰ ਹੈ। ਜੇ ਤੁਹਾਨੂੰ ਸੂਬੇ ਦਾ ਫਿਕਰ ਹੋਵੇ ਤਾਂ ਸਾਡੀਆਂ ਲਿੰਕ ਸੜਕਾਂ ਕਿੱਥੇ ਨੇ ਭਾਈ? ਤੁਸੀਂ 4000 ਕਰੋੜ ਸਾਡਾ ਰੋਕ ਕੇ ਬੈਠੇ ਹੋ, ਤੁਸੀਂ ਸਕੂਲਾਂ ਨੂੰ, ਤੁਸੀਂ ਮੈਡੀਕਲ ਵਾਲੀਆਂ ਸਾਡੀਆਂ ਮੁੱਢਲੀ ਸਿਹਤ ਕੇਂਦਰਾਂ ਨੂੰ ਫੰਡ ਤਾਂ ਦਓਗੇ ਜੇ ਅਸੀਂ ਤੁਹਾਡੇ ਨਾਂ ਦਾ ਫੱਟਾ ਲਾਵਾਂਗੇ, PM ਯੋਜਨਾ ਲਿਖੋ ਜੀ, ਆਯੁਸ਼ਮਾਨ ਯੋਜਨਾ ਲਿਖੋ ਜੀ, ਫਿਰ ਫੰਡ ਦੇਵਾਂਗੇ, ਨਹੀਂ ਫੰਡ ਨਹੀਂ ਦਿੰਦੇ। GST ਸਾਡੀ ਉਹ ਸੂਬੇ ਤੋਂ ਇਕੱਠੀ ਕਰਕੇ ਸਮੇਂ ਸਿਰ ਨਹੀਂ ਮਿਲਦੀ, ਪਰ ਆਹ ਪੈਸਾ ਸਾਨੂੰ ਚਾਹੀਦਾ
ਜੀ।
ਉਹ ਕਮਾਲ ਦਾ ਨੁਕਤਾ ਸੀਗਾ, ਅੱਜ ਸਰਦਾਰ ਹਮੀਰ ਸਿੰਘ ਜੀ ਹੋਰਾਂ ਨਾਲ ਮੇਰੀ ਗੱਲ ਹੋ ਰਹੀ ਸੀ, ਪ੍ਰੋਫੈਸਰ ਖਾਲਿਦ ਹੋਰਾਂ ਨਾਲ ਗੱਲ ਹੋ ਰਹੀ ਸੀ, ਪ੍ਰੋਫੈਸਰ ਖਾਲਿਦ ਕਹਿੰਦੇ ਵੀ ਇਹ ਪੰਜਾਬ ਤੋਂ ਪੈਸੇ ਮੰਗਣ ਲੱਗੇ, ਕੀ ਪੰਜਾਬ ਸਰਕਾਰ ਉਹਨਾਂ ਨੂੰ ਪੁੱਛੂਗੀ ਕਿ ਅਸੀਂ ਤਾਂ ਭਰ ਦਿੰਦੇ ਹਾਂ ਜੀ, ਜਿਹੜੇ ਹੋਰ ਸੂਬਿਆਂ 'ਚ ਕਿਤੇ ਧਰਨੇ ਲੱਗਦੇ ਰਹੇ ਨੇ, ਜਿਵੇਂ ਹਰਿਆਣਾ 'ਚ ਟੋਲ ਰੁਕੇ, ਹੈ ਨਾ, UP ਬਿਹਾਰ 'ਚ ਕਿਤੇ ਰੁਕੇ, ਜਾਂ ਹੋਰ ਕਿਸੇ ਸੰਸਥਾਵਾਂ ਵੱਲੋਂ ਕਦੇ ਧਰਨਾ ਲੱਗਦਾ ਟੋਲ ਰੁਕਦਾ, ਉਹਨਾਂ ਦੀ ਭਰਪਾਈ ਹੋਲੀ ਜੀ ਤੁਹਾਡੀ, ਉਹਨਾਂ ਸੂਬਿਆਂ ਤੋਂ ਪੈਸੇ ਵਸੂਲ ਲਏ ਜੀ, ਇਹ ਜਾਣਕਾਰੀ ਨਸਰ ਕਰ ਦਿਓ। ਦੂਸਰੇ ਪਾਸੇ ਸਰਦਾਰ ਹਮੀਰ ਸਿੰਘ ਜੀ ਕਹਿੰਦੇ ਵੀ ਇਹ ਲੜਾਈ ਕਿੱਥੋਂ ਸ਼ੁਰੂ ਹੋਈ? 3 ਖੇਤੀ ਕਾਨੂੰਨਾਂ ਤੋਂ
ਜੀ।
ਜੇ ਤੁਸੀਂ 3 ਖੇਤੀ ਕਾਨੂੰਨ ਉਸ ਧਿਰ ਦੇ ਜਿਹਦੇ ਤੇ ਲਾਗੂ ਕਰਨੇ ਸੀ ਉਹਨਾਂ ਦੀ ਬਿਨਾਂ ਸਲਾਹ ਤੋਂ ਲਿਆਏ ਹੋ, ਤੇ ਫਿਰ ਤੁਹਾਡੇ ਖਿਲਾਫ਼ ਧਰਨਾ ਲੱਗਿਆ ਤੇ ਤੁਸੀਂ ਉਹ 3 ਕਾਨੂੰਨ ਵਾਪਸ ਲੈ ਲਏ। ਬੇਸ਼ੱਕ ਹੁਣ ਬਿਨਾਂ ਐਲਾਨ ਤੋਂ ਤੁਸੀਂ ਲਾਗੂ ਕਰ ਰਹੇ ਹੋ, ਵੱਖਰਾ ਸਵਾਲ ਹੈ, ਪਰ ਸੰਵਿਧਾਨਕ ਤੌਰ ਤੇ ਤੁਸੀਂ ਦਿਖਾਇਆ ਕਿ ਅਸੀਂ ਕਾਨੂੰਨ ਵਾਪਸ ਲੈ ਰਹੇ ਹਾਂ, ਤੁਸੀਂ ਆਪਣੀ ਗਲਤੀ ਮੰਨੀ। ਤੇ ਜੇ ਉਹ ਗਲਤੀ ਸੀ ਤੁਹਾਡੀ ਤੇ ਉਸ ਦੌਰਾਨ ਧਰਨਾ ਲੱਗਿਆ ਤੇ ਫਿਰ ਇਹ ਹਰਜਾਨਾ ਤਾਂ ਤੁਹਾਨੂੰ ਭਰਨਾ ਚਾਹੀਦਾ ਜੇ ਤੁਸੀਂ ਗਲਤੀ ਕਬੂਲ ਕਰ ਲਈ। ਉਲਟਾ ਜਿਹੜੇ ਕਿਸਾਨ ਧਰਨਿਆਂ ਤੇ ਬੈਠੇ, ਜਿਹੜੇ ਨੌਕਰੀਆਂ ਤੋਂ ਆਪਣੀਆਂ ਡਿਊਟੀਆਂ ਛੱਡ ਕੇ ਉੱਥੇ ਗਏ, ਉਹਨਾਂ ਦੇ ਉਸ ਸਮੇਂ ਦੀ ਬਰਬਾਦੀ ਦਾ ਹਰਜਾਨਾ ਤੁਹਾਨੂੰ ਦੇਣਾ ਚਾਹੀਦਾ। ਅਗਲੇ ਦਾ ਸਵਾਲ ਹੈ
ਜੀ,
ਸੋ ਮਜ਼ਦੂਰ ਦਿਹਾੜੀ ਛੱਡ ਕੇ ਗਿਆ, ਕਿਸਾਨ ਖੇਤ ਛੱਡ ਕੇ ਗਿਆ, ਲੋਕ ਨੌਕਰੀ ਪੈਸੇ ਤੋਂ ਛੁੱਟੀਆਂ ਲੈ ਕੇ ਗਏ, ਹੈ ਨਾ, ਬਿਨਾਂ ਪੇ ਤੋਂ ਕੰਮ ਉੱਥੇ ਗਏ, ਮਤਲਬ ਉਹ ਸਥਿਤੀ ਫਿਰ। ਪਰ ਕੇਂਦਰ ਨੂੰ ਪਤਾ ਹੋਣਾ ਚਾਹੀਦਾ, ਆਪਾਂ ਪਹਿਲਾਂ ਵੀ ਸ਼ਾਇਦ ਮੈਂ ਗੱਲ ਕੀਤੀ ਆ ਕਿ ਕੇਂਦਰ ਨੇ ਕੋਈ ਟਕਸਾਲ ਨਹੀਂ ਲਾਈ ਹੋਈ
ਜੀ,
ਉਹ ਸੂਬਿਆਂ ਦੇ ਟੈਕਸ ਨਾਲ ਚੱਲਦੀ ਹੈ, ਤੇ ਜੇ ਸੂਬਿਆਂ ਦੇ ਲਈ ਕੰਮੇ ਨਹੀਂ ਕਰਨਾ ਤੁਸੀਂ, ਫਿਰ ਸੂਬਿਆਂ ਦੇ ਟੈਕਸ ਵਸੂਲੀ ਕਾਹਦੀ
ਜੀ।
ਤੇ ਇਹ ਸਿੱਧਾ ਸਿੱਧਾ ਕਾਰਪੋਰੇਟ ਘਰਾਣਿਆਂ ਦਾ ਚਿਹਰਾ ਉਜਾਗਰ ਕਰਨ ਵਾਲਾ ਪਹਿਲੂ ਹੈ ਕਿ ਜੀ ਆ ਟੋਲ ਦੇ ਤਰੀਕੇ ਨਾਲ, ਰੋਡ ਟੈਕਸ ਦੇ ਹਵਾਲੇ ਨਾਲ ਅੱਜ ਤੱਕ ਕਦੇ ਸਵਾਲ ਹੀ ਨਹੀਂ ਕਿ ਭਾਈ ਤੁਸੀਂ ਰੋਡ ਟੈਕਸ ਗੱਡੀਆਂ ਤੋਂ ਇਸੇ ਲਈ ਲੈਂਦੇ ਹੋ ਕਿ ਤੁਹਾਡੀਆਂ ਸੜਕਾਂ ਬਣਾਉਣੀਆਂ, ਤੇ ਰੋਡ ਟੈਕਸ ਲੈਣ ਤੋਂ ਬਾਅਦ ਟੋਲ ਟੈਕਸ ਕਿਉਂ
ਜੀ?
ਇਹ ਅੱਜ ਤੱਕ ਇੱਥੇ ਨੁਕਤਾ ਖੜਾ। ਤੇ ਇੱਥੇ ਵਿਜੇ ਜੀ, ਤੁਸੀਂ ਜਿਹੜੇ ਮੁਲਕਾਂ 'ਚ ਬੈਠੇ ਹੋ, ਇਹਨਾਂ ਮੁਲਕਾਂ 'ਚ ਟੋਲ ਜੇ ਵਸੂਲਿਆ ਜਾਂਦਾ ਤਾਂ ਨਾਲ ਹੱਕ ਦਿੱਤਾ ਜਾਂਦਾ ਕਿ ਤੁਸੀਂ ਇੱਕ ਸਧਾਰਨ ਸੜਕ ਵੀ ਵਰਤ ਸਕਦੇ ਹੋ, ਤੁਹਾਡੀ ਮਰਜ਼ੀ, ਤੁਸੀਂ ਟੋਲ ਰੋਡ ਵਰਤਣੀ ਹੈ ਕਿ ਸਧਾਰਨ ਸੜਕ ਵਰਤਣੀ ਹੈ, ਉਹ ਸਿੰਗਲ ਹੋ ਸਕਦੀ ਹੈ ਪਰ ਉਹ ਟੁੱਟੀ ਫੁੱਟੀ ਨਹੀਂ ਹੋ ਸਕਦੀ। ਇੱਥੇ ਸਾਡੇ ਟੋਲ ਕੰਪਨੀ ਵਾਲੇ ਪੈਰਲ ਜੇ ਪਿੰਡ ਨੂੰ ਕੋਈ ਸੜਕ ਵੀ ਜਾਂਦੀ ਹੈ ਨਾ, ਉਹ ਤੁੜਾਉਂਦੇ ਨੇ ਆਪ ਤਾਂ ਕਿ ਟੋਲ ਬਚਾਉਣ ਲਈ ਲੋਕ ਉਧਰ ਨਾ ਚਲੇ ਜਾਣ, ਸਾਡੇ ਆਹ ਬਣਾ ਕੇ ਤਾਂ ਕੀ ਦੇਣੀ ਹੈ ਕੋਈ ਪੈਰਲ ਸੜਕ
ਜੀ।
ਸੋ ਸਾਡਾ ਇਹ ਹੱਕ ਖੋਲਿਆ ਜਾਂਦਾ
ਜੀ ਜੀ। ਅੱਛਾ ਦੀਪਕ ਜੀ, ਅਸੀਂ ਇੱਕ ਦੋ ਆਈ ਥਿੰਕ ਕੱਲ੍ਹ ਹੀ ਗੱਲ ਕਰ ਰਹੇ ਸੀ ਕਿ ਪਰਸੋਂ ਕਿ ਮੌਸਮ ਪੰਜਾਬ ਦੇ ਵਿੱਚ ਕਿਹੋ ਜਿਹਾ, ਜਦੋਂ ਤੁਸੀਂ ਕਿਹਾ ਵੀ ਗਰਮੀ ਕਾਫੀ ਹੈ ਪਰ ਕੁਝ ਇਲਾਕਿਆਂ ਦੇ ਵਿੱਚ ਆਈ ਥਿੰਕ ਹਰਿਆਣੇ ਵਾਲੇ ਪਾਸੇ ਤੁਸੀਂ ਕਿਹਾ ਸੀ ਬੱਦਲਬਾਈ ਵਗੈਰਾ ਹੋਈ ਸੀ, ਫਿਕਰਮੰਦੀ ਵਧੀ ਸੀ, ਹੁਣ ਪੰਜਾਬ ਦੇ ਵਿੱਚ ਵੀ ਅਸਮਾਨੀ ਬੱਦਲ ਛਾ ਗਏ ਨੇ, ਅਫਕੋਰਸ ਉਹਦੇ ਕਰਕੇ ਕਿਸਾਨਾਂ ਦਾ ਫਿਕਰ ਵੱਧ ਗਿਆ, ਵਾਢੀ ਦਾ ਸੀਜ਼ਨ ਆ ਅਤੇ ਜਿਹੜੀ ਫਸਲ ਹੈਗੀ ਅਜੇ ਮੰਡੀਆਂ 'ਚ ਵੀ ਪਈ ਹੋਵੇ, ਤੁਸੀਂ ਗੱਲ ਕਰਦੇ ਹੀ ਸੀ ਵੀ ਜੇ ਉਹਦੇ ਉੱਪਰ ਵੀ ਮੀਂਹ ਵਰ ਜਾਵੇ ਤਾਂ ਉਹ ਵੀ ਬਹੁਤ ਵੱਡੀ ਸਮੱਸਿਆ ਪੈਂਦੀ ਆ, ਹੁਣ ਮੌਸਮ ਦਾ ਕੀ ਹਾਲ ਹੈ ਜੀ?
ਆਪਾਂ ਜਿਸ ਦਿਨ ਗੱਲ ਕਰ ਰਹੇ ਸੀ ਉਸ ਦਿਨ ਹਰਿਆਣਾ ਦੇ ਕੁਝ ਖੇਤਰਾਂ 'ਚ ਮੀਂਹ ਤੇ ਗੜੀਮਾਰੀ ਦੀਆਂ ਖਬਰਾਂ ਆ ਰਹੀਆਂ ਸੀ
ਜੀ।
ਹੁਣ ਪਿਛਲੇ 2 ਦਿਨਾਂ ਤੋਂ ਲਗਾਤਾਰ ਜੇਕਰ ਆਪਾਂ ਦੇਖੀਏ ਤਾਂ ਮੌਸਮ ਕਾਫੀ ਤਬਦੀਲ ਹੋ ਰਿਹਾ, ਮਤਲਬ 42 ਡਿਗਰੀ ਤੋਂ ਉੱਪਰ ਤਾਪਮਾਨ ਪੰਜਾਬ ਦੇ ਕੁਝ ਖੇਤਰਾਂ 'ਚ, ਬਠਿੰਡਾ ਵਾਲੇ ਖੇਤਰ 'ਚ, ਉੱਧਰ ਹਰਿਆਣੇ 'ਚ, ਹਿਸਾਰ ਵਾਲੇ ਖੇਤਰ 'ਚ ਗਿਆ, ਹਿਮਾਚਲ 'ਚ ਉੱਪਰ ਖਾਸੀ ਮਤਲਬ ਪਹਾੜੀ ਖੇਤਰ 'ਚ ਜਿਵੇਂ ਚੰਬਾ ਏ, ਮੰਡੀ ਹੈ, ਸ਼ਿਮਲਾ ਏ, ਹੈ ਨਾ, ਸਿਰਮੌਰ ਹੈ, ਇਹਨਾਂ ਥਾਵਾਂ ਦੇ ਉੱਤੇ ਚੰਗੀ ਬਰਫ਼ਬਾਰੀ ਵੀ ਹੋਈ ਹੈ ਉੱਪਰਲੀਆਂ ਚੋਟੀਆਂ ਦੇ ਉੱਤੇ, ਪਰ ਇੱਧਰ ਹਰਿਆਣੇ 'ਚ ਫਿਰ ਇੱਕ ਵਾਰ ਮੀਂਹ ਪੈਣ ਦੀਆਂ ਖਬਰਾਂ, ਕਈ ਥਾਵਾਂ 'ਤੇ 12 ਤੋਂ 13 ਜ਼ਿਲ੍ਹਿਆਂ ਦੇ ਵਿੱਚ ਹਰਿਆਣਾ 'ਚ ਮੀਂਹ ਪੈਣ ਦੀਆਂ ਖਬਰਾਂ ਆ ਰਹੀਆਂ ਨੇ। ਅਤੇ ਇਹਦੇ ਨਾਲ ਨਾਲ ਪੰਜਾਬ ਦੇ ਕੁਝ ਖੇਤਰਾਂ 'ਚ ਵੀ, ਮਤਲਬ ਪਟਿਆਲੇ ਦੇ ਨਾਲ ਲੱਗਦੇ ਖੇਤਰਾਂ 'ਚ ਵੀ, ਬਠਿੰਡੇ ਵਾਲੇ ਪਾਸੇ, ਡੱਬਵਾਲੀ ਵਾਲੇ ਪਾਸੇ ਵੀ ਕਈ ਥਾਵਾਂ 'ਤੇ ਮੀਂਹ ਪੈਣ ਦੀ, ਕਣਮਣਕਾਣੀ ਦੀਆਂ ਖਬਰਾਂ ਆਈਆਂ ਨੇ। ਸੋ ਬਿਲਕੁਲ ਜੀ, ਜਿੱਦਾਂ ਹੀ ਅਸਮਾਨ ਦੇ ਵਿੱਚ ਕਾਲੇ ਬੱਦਲ ਆਉਂਦੇ ਨੇ ਤਾਂ ਕਿਸਾਨੀ ਦੀ ਤਾਂ ਫਿਕਰ ਵਧਣੀ ਓ ਵਧਣੀ ਆ। ਇਹਦੇ ਨਾਲ ਮਤਲਬ ਜਿਹੜਾ ਮੰਡੀਆਂ 'ਚ ਖੁੱਲ੍ਹਾ ਅਨਾਜ ਪਿਆ ਹੁੰਦਾ ਕਿ ਕਿਸਾਨ ਨੇ ਵੱਢ ਲਿਆ, ਸਿੱਟ ਲਿਆ, ਅਤੇ ਜੇ ਉਹ ਨਹੀਂ ਵੀ ਅਜੇ ਖਰੀਦ ਹੋਇਆ ਫਿਰ ਤਾਂ ਉਹਦੀ ਫਿਕਰਮੰਦੀ ਜ਼ਿਆਦੇ ਆ
ਜੀ।
ਅਤੇ ਜੇ ਅਜੇ ਉਹ ਵਾਢੀ ਤੋਂ ਪਿਆ, ਅੱਜ ਕੱਲ੍ਹ ਹੁਣ ਹੱਥਾਂ ਨਾਲ ਵਾਢੀ ਹੈ ਨਹੀਂ, ਕੰਬਾਈਨ ਵਾਲੇ ਆ, ਅਤੇ ਕੰਬਾਈਨ ਤਾਂ ਹੀ ਚੱਲਦੀ ਹੈ ਜੇ ਖੇਤ ਸੁੱਕਾ ਹੋਊਗਾ
ਜੀ।
ਜੇ ਮੀਂਹ ਵਰ ਗਿਆ, ਖੇਤ ਗਿੱਲਾ ਹੋ ਗਿਆ ਤਾਂ ਕੰਬਾਈਨ ਚੱਲਣੀ ਮੁਸ਼ਕਲ ਹੋ ਜਾਂਦੀ ਆ, ਅਤੇ ਜ਼ਿਆਦਾ ਮੀਂਹ ਪੈ ਜਾਵੇ ਤਾਂ ਫਸਲ ਡਿੱਗ ਜਾਂਦੀ ਆ, ਉਹਦੇ ਨਾਲ ਫਿਰ ਕਾਲਾ ਹੋ ਜਾਂਦਾ, ਦਾਣਾ ਮੌਜੂ ਹੋ ਜਾਂਦਾ। ਇਹ ਬੜੇ ਫਿਕਰਮੰਦੀ ਵਾਲੇ, ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਕਿ 10-15 ਦਿਨ ਸੁਖਾਵੇਂ ਲੰਘ ਜਾਣ, ਪਰਮਾਤਮਾ ਕਰੇ ਤੇ ਫਿਰ ਕਿਸਾਨ ਦੀ ਫਸਲ ਸਾਂਭੀ ਜਾਊਗੀ
ਜੀ।
ਹਾਂ, ਇਹ ਵੀ ਪਹਿਲੂ ਹੈ ਕਿ ਜੇ ਮੰਡੀ 'ਚ ਕਿਸਾਨ ਦੀ ਵਿਕ ਗਈ ਤਾਂ ਜੇ ਕਿਸਾਨ ਸੁਰਖਰੂ ਹੋ ਗਿਆ ਤਾਂ ਕੱਲ੍ਹ ਉਹ ਅਨਾਜ ਕਿਤੇ ਨਾ ਕਿਤੇ ਖਾਣ ਲਈ ਕਿਸੇ ਕੋਲ ਜਾਣਾ, ਅਤੇ ਉਹਨਾਂ ਲਈ ਆਹ ਪੰਜਾਬ ਦੇ ਗੋਦਾਮਾਂ 'ਚ ਪਿਆ ਹੀ ਅਨਾਜ ਖਰਾਬ ਹੋਣ ਦੇ ਵਾਲੇ ਨਾਲ ਉਹ ਵੀ ਪੰਜਾਬ ਦੇ ਸਿਰ ਮੜਿਆ ਜਾ ਰਿਹਾ। ਅਤੇ ਪੰਜਾਬ ਸਰਕਾਰ ਹੁਣ ਕਹਿੰਦੀ ਜੀ ਐਕਸ ਅਸੀਂ ਬੰਦ ਪਈਆਂ ਫੈਕਟਰੀਆਂ, ਸ਼ੂਗਰ ਮਿੱਲਾਂ, ਉਹਨਾਂ 'ਚ ਅਨਾਜ ਲਾ ਦੇਣਾ। ਅਤੇ ਜੇ ਸਟੋਰਾਂ 'ਚ ਨਹੀਂ ਥੋਤੋਂ ਸਹੀ ਸੰਭਾਲ ਹੁੰਦਾ ਤਾਂ ਉੱਥੇ ਕੀ ਸਹੀ ਸੰਭਾਲੂਗੀ ਜਿਹੜੀਆਂ ਬੰਦ ਫੈਕਟਰੀਆਂ 'ਤੇ ਉਹ ਪਈਆਂ, ਜਿਹੜੇ ਸਟੋਰ ਸੀ ਉਹਨਾਂ ਦੀਆਂ ਕੁੰਜੀਆਂ ਤੁਸੀਂ ਹੁਣ ਅੱਜ ਕੱਲ੍ਹ ਮਤਲਬ FCI ਵਾਲੇ ਗੋਦਾਮਾਂ ਦੀਆਂ ਕੁੰਜੀਆਂ ਤਾਂ ਸਿਲੋ ਸੈਲੋ ਦੇ ਰੂਪ 'ਚ ਬਦਲ ਕੇ ਅਵਾਨੀ ਅਡਾਨੀ ਨੂੰ ਦੇ ਰਹੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਬਹੁਤ ਸਥਿਤੀ ਮਾੜੀ ਆ। ਜਿਹੜੀ ਸਰਕਾਰ ਉਦਘਾਟਨੀ ਪੱਥਰ ਲਾਉਂਦੀ ਫਿਰਦੀ ਆ ਆ ਸਿੱਖਿਆ ਕਰਨ ਦੇ ਨਾਂ ਤੇ ਪਖਾਨਿਆਂ ਦੇ, ਉਹ ਮੰਡੀਆਂ ਦਾ ਸੁਧਾਰ ਕਰ ਲਵੇ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਮੰਡੀਆਂ ਦੇ ਫੜ ਪੱਕੇ ਕਰ ਲਓ, ਸ਼ੈੱਡ ਵਧੀਆ ਪਾ ਲਓ, ਉਹਨਾਂ ਦੀ ਮੁਰੰਮਤ ਕਰ ਲਓ, ਉੱਥੇ ਲਾ ਲਓ ਪੱਥਰ ਭਾਈ
ਜੀ।
ਮਤਲਬ ਪਿਛਲੀਆਂ ਸਰਕਾਰਾਂ ਦੇ ਸਮੇਂ 'ਚ ਅਜੇ ਵੀ ਕਿੰਨੀਆਂ ਮੰਡੀਆਂ ਅਜਿਹੀਆਂ ਨੇ ਜਿਹਦੇ ਫੜ ਪੱਕੇ ਨਹੀਂ ਹੋਏ ਪ੍ਰੋਪਰ, ਜਾਂ ਜੇ ਪੱਕੇ ਹੋਏ ਤਾਂ ਉਹ ਟੁੱਟ ਗਏ, ਜਾਂ ਫਿਰ ਉਹ ਅਜੇ ਤੱਕ ਪੀਣ ਵਾਲੇ ਪਾਣੀ ਦਾ ਮੰਡੀਆਂ ਸਹੀ ਪ੍ਰਬੰਧ ਨਹੀਂ। ਹਾਂ, ਕਈ ਥਾਵਾਂ 'ਤੇ ਚੰਗੇ ਪ੍ਰਬੰਧ ਵੀ ਨੇ, ਆਰ ਓਰ ਕਈਆਂ ਦੇ ਪੱਧਰ 'ਤੇ ਆੜ੍ਹਤੀ ਤਕੜੇ ਹੁੰਦੇ ਨੇ, ਉਹ ਆਪ ਕਰਾ ਲੈਂਦੇ ਨੇ, ਕਈਆਂ ਦੀ ਸਰਕਾਰ ਤੱਕ ਪਹੁੰਚ ਹੁੰਦੀ ਹੋ ਜਾਂਦੀ ਆ, ਪਰ ਸਧਾਰਨ ਛੋਟੀਆਂ ਮੰਡੀਆਂ 'ਚ, ਆਰਜੀ ਮੰਡੀਆਂ 'ਚ ਉਹ ਵੀ ਪ੍ਰਬੰਧ ਨਹੀਂ। ਸੋ ਉੱਥੇ ਲਾ ਲੈਂਦੇ ਪੱਥਰ। ਸੋ ਕੁਝ ਕੰਮ ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਅੱਜ ਦਾ ਸੀਜ਼ਨ ਜਦੋਂ ਕਣਕ ਦਾ ਮੁੱਕਣਾ, ਅਗਲੇ ਸੀਜ਼ਨ ਲਈ ਤੁਹਾਨੂੰ ਅਗਲੇ 1 ਮਹੀਨੇ ਤੋਂ ਬਾਅਦ ਹੀ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ। ਸਾਡੇ 2 ਦਿਨ ਪਹਿਲਾਂ ਜਾਂਦੇ ਆ ਮੁੱਖ ਮੰਤਰੀ ਸਾਹਿਬ, ਮੈਂ ਦਿੱਲੀ ਚੱਲਿਆ ਜੀ, ਮੈਂ ਗੱਲ ਕਰਾ ਲਈ
ਜੀ।
ਸੋ ਇਸ ਲਈ ਖੇਤੀ ਮਸਲੇ ਦੇ ਉੱਤੇ ਵੀ ਸਾਡੀ ਗੰਭੀਰਤਾ ਨਹੀਂ, ਕੁਦਰਤੀ ਮਾਰ ਸੇ ਸਾਡੀ ਕਿਸੇ ਦੀ ਮਾਰ ਨਹੀਂ। ਇੱਥੇ ਤਾਂ ਇਹ ਗੱਲਾਂ ਕਰਦੇ ਸੀ ਬੱਕਰੀਆਂ ਦੀਆਂ, ਮੁਰਗੀਆਂ ਦੇ ਮੁਆਵਜ਼ੇ ਦੇਵਾਂਗੇ ਤੁਹਾਡੇ, ਅਜੇ ਤੱਕ ਲੋਕਾਂ ਨੂੰ ਮੂੰਗੀ ਦੇ ਨਹੀਂ ਮਿਲੇ, ਪਿਛਲੇ ਨੁਕਸਾਨ ਦੇ ਨਹੀਂ ਮਿਲੇ, ਤਾਂ ਨਵਾਂ ਨੁਕਸਾਨ ਸਾਡੇ ਸਿਰ ਤੇ ਖੜਾ। ਬਿਲਕੁਲ ਜੀ, ਅਗਲੇ 72 ਘੰਟੇ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ, ਹਰਿਆਣਾ ਚ, ਉੱਤਰੀ ਭਾਰਤ ਦੇ ਵਿੱਚ ਤੇਜ਼ ਹਵਾਵਾਂ, ਮੀਂਹ ਕਣਮਣਕਾਣੀ, ਅਜੇ ਵੀ ਕਿਤੇ ਕਿਤੇ ਅਜਿਹਾ ਮੌਸਮ ਬਣਿਆ ਹੋਇਆ ਜੀ, ਫਿਕਰਮੰਦੀ ਵਾਲੀ ਪਹਿਲੂ ਹੈ।
ਦੀਪਕ ਜੀ, ਪਿਛਲੇ ਸਾਲਾਂ 'ਚ ਅਸੀਂ ਵੇਖਿਆ ਵੀ ਟੈਟੂ ਬਣਵਾਉਣ ਦਾ ਰੁਝਾਨ ਬੜਾ ਚੱਲਿਆ, ਬੜੇ ਟੈਟੂ ਪਾਰਲਰ, ਕਈ ਬਿਜ਼ਨਸਿਸ ਜਿਹੇ ਖੁੱਲ੍ਹੇ, ਹੁਣ ਮੋੜਾ ਪੈ ਰਿਹਾ ਜੀ ਇਸ ਪ੍ਰਵਿਰਤੀ ਨੂੰ, ਹੁਣ ਟੈਟੂ ਹਟਾਉਣ ਵਾਲਿਆਂ ਦੀ ਚਾਂਦੀ ਹੋ ਰਹੀ ਹੈ ਕਿਆ, ਕਿ ਉਹਦੀ ਮੰਗ ਵਧਣ ਲੱਗ ਪਈ ਹੈ ਟੈਟੂ ਰਿਮੂਵਲ ਦੀ?
ਵੈਸੇ ਤਾਂ ਆਪਣੇ ਸੱਭਿਆਚਾਰ ਦੇ ਵਿੱਚ, ਜੇ ਮੈਂ ਪੰਜਾਬੀ ਸੱਭਿਆਚਾਰ ਦੇ ਬਾਰੇ ਨਾਲ ਗੱਲ ਛੂਹਾਂ, ਤਾਂ ਆਪਣੇ ਤਾਂ ਸੱਭਿਆਚਾਰ ਦੇ ਵਿੱਚ ਗੀਤ ਤੱਕ ਹੈਗੇ, ਹੈ ਨਾ। ਸੋ ਕਬੱਡੀ ਖਿਲਾੜੀ, ਹੈ ਨਾ, ਪਹਿਲਵਾਨ, ਮਤਲਬ ਪੱਟ ਤੇ ਮੋਰਨੀਆਂ ਪਾਉਣੀਆਂ, ਹੈ ਨਾ, ਡੋਲੇ ਤੇ ਸ਼ੇਰ ਖੁਦਵਾਉਣਾ, ਸੋ ਇਹ ਚੀਜ਼ਾਂ ਰਹੀਆਂ ਨੇ। ਤੇ ਆਪਾਂ ਰੈਸਲਰਾਂ ਦੇ ਦੇਖਦੇ ਹਾਂ, ਕਈਆਂ ਦੇ ਪੂਰਾ ਸਰੀਰ ਇਹ ਖੁਦਵਾਇਆ ਹੁੰਦਾ ਹੈ, ਪਰ ਇਹ ਇੱਕ ਬਹੁਤ ਪੀੜਦਾਇਕ, ਮਤਲਬ ਮਸ਼ੀਨੀ ਯੁੱਗ ਚ ਆ ਕੇ ਤਾਂ ਬਿਲਕੁਲ ਇਹ ਬਹੁਤ ਜ਼ਿਆਦਾ ਪੀੜਦਾਇਕ ਬਣ ਗਿਆ। ਸੋ ਉਸ ਪ੍ਰਕਿਰਿਆ ਚੋਂ ਲੰਘ ਕੇ ਵੀ ਲੋਕ ਹਟਦੇ ਨੀ, ਮਤਲਬ। ਪਰ ਇਹ ਪਿਛਲੇ ਕੁਝ ਸਾਲਾਂ ਚ ਇਹਦਾ ਰੁਝਾਨ ਆਪਾਂ ਬਹੁਤ ਤੇਜ਼ੀ ਨਾਲ ਵਾਧਾ ਦੇਖਿਆ, ਵਪਾਰਕ ਤੌਰ ਦੇ ਉੱਤੇ ਇਹਦਾ ਪ੍ਰਚਾਰ ਪ੍ਰਸਾਰ ਵਧਿਆ, ਹੈ ਨਾ, ਆਪਣੇ ਆਈਕੋਨ ਨੂੰ, ਆਪਣੇ ਫਿਲਮੀ ਸਟਾਰ ਨੂੰ, ਕਿਸੇ ਖਿਡਾਰੀ ਨੂੰ, ਜਾਂ ਇਸ਼ਕ ਮੁਸ਼ਕ ਦੇ ਚੱਕਰ ਚ ਕਿਸੇ ਦਾ ਨਾਮ ਜਾਂ ਕੁਛ ਉਹ ਲਿਖਾਉਣ ਨੂੰ। ਚਲੋ ਬਾਕੀ ਚੀਜ਼ਾਂ ਤਾਂ ਸਰ ਜਾਂਦੀਆਂ, ਕਈ ਵਾਰ ਜਦੋਂ ਇਸ਼ਕ ਮੁਸ਼ਕ ਦੇ ਵਿੱਚ ਅੱਜ ਕੱਲ੍ਹ ਦਿਲ ਟੁੱਟਦੇ ਨੇ, ਫਿਰ ਉਹ ਹਟਾਉਣੀਆਂ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਨੇ, ਫਿਰ ਬੜਾ ਮਸਲਾ ਹੁੰਦਾ ਕਿ ਨਵੇਂ ਦਾ ਨਾਮ ਕਿਵੇਂ ਲਿਖਾਈਏ, ਪੁਰਾਣੇ ਦਾ ਕਿਵੇਂ ਹਟਾਈਏ, ਇਹ ਬੜਾ ਮੁੱਦਾ ਰਹਿੰਦਾ।
ਦਿਲ ਤੇ ਲਿਖਿਆ ਨਾਮ ਮਿਟ ਜਾਂਦਾ, ਜਿਹੜਾ ਵੀਣੀ ਤੇ ਖੁਣਾਇਆ ਹੋਇਆ ਨਾਂ ਉਹ ਹਟਾਉਣਾ ਮੁਸ਼ਕਲ ਹੋ ਜਾਂਦਾ,
ਉਹ ਹਟਾਉਣਾ ਬਹੁਤ ਔਖਾ ਹੋ ਜਾਂਦਾ
ਜੀ।
ਬਿਲਕੁਲ, ਪਰ ਹੁਣ ਆਹ ਮੇਰੇ ਕੋਲ ਇੱਕ ਰਿਪੋਰਟ ਪਈ ਹੈ, ਬਕਾਇਦਾ ਇੱਕ ਸਰਵੇ ਹੈ, ਜਿਹੜਾ ਸਰਵੇ ਦੱਸਦਾ ਕਿ ਇਸ ਨਿਊ ਰਿਸਰਚ ਦੀ ਇਹ ਸਟੱਡੀ ਹੈ, ਸੋ ਇਹਦੇ ਵਿੱਚ ਇਹ ਰਿਸਰਚ ਦੱਸਦੀ ਹੈ ਕਿ 25% ਲੋਕਾਂ ਨੂੰ ਹੁਣ ਟੈਟੂ ਬਣਾਉਣ ਤੋਂ ਬਾਅਦ ਕੁਝ ਦੇਰ ਬਾਅਦ ਹੀ ਪਛਤਾਵਾ ਸ਼ੁਰੂ ਹੋ ਜਾਂਦਾ ਕਿ ਅਸੀਂ ਗਲਤ ਕਰਾ ਰਹੇ ਹਾਂ। ਤੇ ਦੂਸਰਾ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਹੁਣ ਕੁਦਰਤੀ ਤੌਰ ਤੇ ਜਿਹੋ ਜਿਹਾ ਸਰੀਰ ਮਿਲਿਆ, ਮੁੜ ਕੇ ਉਹੋ ਜਿਹਾ ਸਰੀਰ ਹਾਸਲ ਕਰਨ ਦੀ ਤਮੰਨਾ ਜਾਗ ਰਹੀ ਹੈ। ਤੇ ਇਸੇ ਨੂੰ ਦੇਖਦਿਆਂ ਹੋਇਆ ਜਿਹੜੇ ਜਿਨ੍ਹਾਂ ਨੇ ਕਾਰੋਬਾਰ ਸ਼ੁਰੂ ਕੀਤਾ ਸੀ ਟੈਟੂ ਬਣਾਉਣ ਦਾ, ਕਹਿੰਦੇ
ਜੀ
ਉਹਨਾਂ ਨੇ ਹੁਣ ਟੈਟੂ ਮਟਾਉਣ ਦਾ ਕਾਰੋਬਾਰ ਚ ਆਪਣੇ ਆਪ ਨੂੰ ਬਦਲ ਰਹੇ ਨੇ ਕਿ ਵੀ ਇਹ ਤਬਦੀਲੀ ਆ ਰਹੀ ਹੈ, ਕਿਉਂਕਿ ਬਾਜ਼ਾਰ ਚ ਟੀਕੇ ਰਹਿਣ ਲਈ ਤੁਹਾਨੂੰ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾ
ਜੀ।
ਸੋ ਇਸ ਲਈ ਉਹ ਬਾਜ਼ਾਰੀਕਰਨ ਨੇ ਹੁਣ ਇਸ ਨੂੰ ਕੈਸ਼ ਕਰਨਾ ਸ਼ੁਰੂ ਕੀਤਾ, 8,000 ਰੁਪਈਏ ਤੋਂ ਲੈ ਕੇ 40,000 ਰੁਪਈਏ ਤੱਕ ਲੱਗ ਰਹੇ ਨੇ ਟੈਟੂ ਹਟਾਉਣ ਦੇ। ਤੇ ਕਹਿੰਦੇ ਟੈਟੂ ਹਟਾਉਣਾ ਟੈਟੂ ਬਣਾਉਣ ਤੋਂ ਵੱਧ ਜ਼ਿਆਦਾ ਪੀੜਦਾਇਕ ਹੈ। ਭਾਰਤ ਦੇ ਵਿੱਚ ਇਸ ਰੁਝਾਨ ਨੂੰ ਪੰਜਾਬ ਹਰਿਆਣਾ ਚ ਥੋੜੀ ਜਿਹੀ ਉਸ ਸਮੇਂ ਵੀ ਠੱਲ ਪਈ ਸੀ ਜਦੋਂ ਇਹ ਆਇਆ ਕਿ ਵੀ ਫੌਜ ਚ ਭਰਤੀ ਵਾਲਾ ਮਸਲਾ ਬਣਦਾ
ਜੀ ਜੀ ਜੀ,
ਉਹ ਨੌਜਵਾਨ ਫਿਰ ਥੋੜਾ ਪਿੱਛੇ ਹਟੇ। ਤੇ ਇਹ ਦੂਸਰਾ ਜਦੋਂ ਮੈਡੀਕਲ ਤੌਰ ਤੇ ਗੱਲਾਂ ਸਾਹਮਣੇ ਆਉਣ ਲੱਗੀਆਂ ਕਿ ਇਹਦੇ ਨਾਲ ਵੀ ਕਈ ਤਰ੍ਹਾਂ ਦੇ ਚਮੜੀ ਦੇ ਰੋਗ, ਹੈ ਨਾ, ਉਹ ਜਿਹੜੇ ਜਿਹਦੇ ਨਾਲ ਮਸ਼ੀਨਾਂ ਖੁਦਵਾਇਆ ਜਾਂਦਾ ਹੈ ਜਾਂ ਉਹ ਸੂਈ ਦੀ ਵਰਤੋਂ, ਇਹ ਸਾਰਾ ਕੁਛ, ਇਹਨਾਂ ਸਾਰੇ ਪਹਿਲੂਆਂ ਨੇ ਵੀ। ਸੋ ਇਹ ਵਰਲਡ ਵਾਈਡ ਇੱਕ ਮਤਲਬ ਟ੍ਰੈਂਡ ਸੈੱਟ ਹੋ ਰਿਹਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ। 25% ਦੇ ਕਰੀਬ ਲੋਕਾਂ ਦੇ ਵਿੱਚ ਪਛਤਾਵਾ, ਤੇ 40% ਤੱਕ ਲੋਕ ਹੁਣ ਜਾ ਰਹੇ ਨੇ ਜਿਹੜੇ ਹਟਾਉਣ ਵਾਲੇ ਪਾਸੇ ਨੂੰ ਸ਼ੁਰੂ ਹੋ ਗਏ। ਇਹ ਵੱਡਾ ਕਾਰੋਬਾਰ ਨਵਾਂ ਖੜਾ ਹੋ ਰਿਹਾ ਹਟਾਉਣ ਵਾਲਾ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਮਵਾਰ ਨੂੰ ਫਿਰ ਗੱਲਬਾਤ ਕਰਦੇ ਹਾਂ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ, ਵਿਸਾਖੀ ਦੀਆਂ ਤੁਹਾਨੂੰ ਐਡਵਾਂਸ ਦੇ ਵਿੱਚ ਬਹੁਤ ਬਹੁਤ ਵਧਾਈਆਂ ਹੋਣ।
ਬਹੁਤ ਸ਼ੁਕਰੀਆ ਜੀ, ਸਭ ਨੂੰ ਵਧਾਈਆਂ, ਸਭ ਨੂੰ ਵਧਾਈਆਂ, ਬਹੁਤ ਧੰਨਵਾਦ।